ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
You're with SBS Radio.
SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਸਵਾਗਤ ਕਰਦੀ ਹਾਂ। ਦੋਸਤੋ, ਆਸਟ੍ਰੇਲੀਆ ਸਰਕਾਰ ਵੱਲੋਂ ਮਾਈਗ੍ਰੇਸ਼ਨ ਏਜੰਟਾਂ ਖਿਲਾਫ ਸਖਤ ਕਾਰਵਾਈ ਕਰਦੇ ਹੋਏ 1 ਅਪ੍ਰੈਲ 2026 ਤੋਂ 4 ਨਵੇਂ ਵਿਧਾਨਕ ਨਿਯਮ ਲਾਗੂ ਕੀਤੇ ਗਏ ਹਨ। ਇਸ ਤੋਂ ਬਾਅਦ ਕਈ ਮਾਈਗ੍ਰੇਸ਼ਨ ਏਜੰਟਸ ਉੱਤੇ ਨਿਯਮਾਂ ਦੀ ਉਲੰਘਣਾ ਕਰਨ ਤੇ ਕਥਿਤ ਦੋਸ਼ਾਂ ਤਹਿਤ ਕਾਰਵਾਈ ਕਰਦੇ ਹੋਏ ਆਫਿਸ ਆਫ ਮਾਈਗ੍ਰੇਸ਼ਨ ਏਜੰਟਸ ਰਜਿਸਟ੍ਰੇਸ਼ਨ ਅਥਾਰਟੀ ਯਾਨੀ ਕਿ ਓਮਾਰਾ ਵੱਲੋਂ ਲਾਇਸੈਂਸ ਮੁਅੱਤਲ ਅਤੇ ਰੱਦ ਕਰ ਦਿੱਤੇ ਗਏ ਹਨ। ਇਨ੍ਹਾਂ ਮਾਈਗ੍ਰੇਸ਼ਨ ਏਜੰਟਾਂ ਵਿੱਚ ਭਾਰਤੀ ਮੂਲ ਦੇ ਕਈ ਚਰਚਿਤ ਨਾਮ ਵੀ ਸ਼ਾਮਿਲ ਹਨ। ਨਾਗਰਿਕਤਾ, ਕਸਟਮ ਅਤੇ ਬਹੁ ਸਭਿਆਚਾਰਕ ਮਾਮਲਿਆਂ ਦੇ ਸਹਾਇਕ ਮੰਤਰੀ ਜੂਲੀਅਨ ਹਿੱਲ ਦਾ ਇਸ ਬਾਰੇ ਕਹਿਣਾ ਹੈ ਕਿ ਸਰਕਾਰ ਵੱਲੋਂ ਅਨੈਤਿਕ ਰਜਿਸਟਰਡ ਮਾਈਗ੍ਰੇਸ਼ਨ ਏਜੰਟਾਂ ਨੂੰ ਹਟਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਸਪਸ਼ਟ ਨਤੀਜੇ ਨਜ਼ਰ ਆ ਰਹੇ ਹਨ। ਕਾਬਿਲੇ ਗੌਰ ਹੈ ਕਿ ਓਮਾਰਾ ਆਸਟ੍ਰੇਲੀਆ ਵਿੱਚ ਰਜਿਸਟਰਡ ਮਾਈਗ੍ਰੇਸ਼ਨ ਏਜੰਟਾਂ ਦੇ ਇੱਕ ਪ੍ਰਮੁੱਖ ਨਿਗਰਾਨ ਵਜੋਂ ਕੰਮ ਕਰਦੀ ਹੈ ਅਤੇ ਆਸਟ੍ਰੇਲੀਆ ਵਿੱਚ 5400 ਤੋਂ ਵੱਧ ਏਜੰਟਾਂ ਤੇ ਨਜ਼ਰ ਰੱਖਦੀ ਹੈ। ਓਮਾਰਾ ਦੇ ਐਕਸ਼ਨ ਤੋਂ ਬਾਅਦ ਪੰਜਾਬੀ ਮੂਲ ਦੇ ਚਰਚਿਤ ਜੁਝਾਰ ਸਿੰਘ ਬਾਜਵਾ, ਜਿਨ੍ਹਾਂ ਦਾ ਲਾਇਸੈਂਸ ਰੱਦ ਹੋਇਆ ਹੈ, ਉਨ੍ਹਾਂ ਨੇ SBS ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਆਪਣਾ ਪੱਖ ਰੱਖਿਆ। ਆਓ ਸੁਣਦੇ ਹਾਂ ਪੂਰੀ ਗੱਲਬਾਤ। ਦੋਸਤੋ, ਹਾਲ ਹੀ ਵਿੱਚ ਆਸਟ੍ਰੇਲੀਆ ਦੇ ਜਾਣੇ ਪਛਾਣੇ ਮਾਈਗ੍ਰੇਸ਼ਨ ਏਜੰਟ ਜੁਝਾਰ ਸਿੰਘ ਬਾਜਵਾ ਉੱਤੇ ਆਫਿਸ ਆਫ ਮਾਈਗ੍ਰੇਸ਼ਨ ਏਜੰਟਸ ਰਜਿਸਟ੍ਰੇਸ਼ਨ ਅਥਾਰਟੀ ਓਮਾਰਾ ਨੇ ਕੁਝ ਕਥਿਤ ਦੋਸ਼ਾਂ ਤਹਿਤ 5 ਸਾਲ ਦੀ ਪਾਬੰਦੀ ਲਗਾਈ ਹੈ। ਇਸ ਸਬੰਧੀ ਮੇਰੇ ਨਾਲ ਟੈਲੀਫੋਨ ਲਾਈਨ ਤੇ ਜੁਝਾਰ ਜੀ ਜੁੜੇ ਨੇ। ਆਓ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ ਬਾਜਵਾ ਜੀ, ਆਸਟ੍ਰੇਲੀਆ ਦੇ ਜਿਹੜੀ ਓਮਾਰਾ ਦੀ ਜਾਂਚ ਅਨੁਸਾਰ ਤੁਸੀਂ ਇਮੀਗ੍ਰੇਸ਼ਨ ਦੇ ਕਈ ਨਿਯਮਾਂ ਦੀ ਉਲੰਘਣਾ ਕੀਤੀ ਹੈ, ਗੁੰਮਰਾਹਕੁੰਨ ਬਿਆਨ ਦਿੱਤੇ ਹਨ, ਇਹ ਜਿਹੜੇ ਦੋਸ਼ ਆਇਦ ਕੀਤੇ ਗਏ ਹਨ ਤੁਹਾਡੇ ਪ੍ਰਤੀ, ਕੀ ਕਹੋਗੇ ਇਹਨਾਂ ਬਾਰੇ, ਕੋਈ ਸਪਸ਼ਟੀਕਰਨ?
ਹਾਂਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਜਿਹੜੇ ਭੈਣ ਭਰਾ ਸੁਣ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਦੇਖੋ, ਇੱਦਾਂ ਵਾ ਕਿ ਤੁਹਾਨੂੰ ਪਤਾ ਹੈ ਕਿ ਮਾਰਾ ਜਿਹੜੀ ਇੱਕ ਅਥਾਰਟੀ ਹੈ ਜਿਹੜੀ ਏਜੰਟਸ ਨੂੰ ਰੈਗੂਲੇਟ ਕਰਦੀ ਹੈ, ਤੇ ਐਜ਼ ਏ ਮਾਈਗ੍ਰੇਸ਼ਨ ਏਜੰਟ ਮੈਂ 2007 ਤੋਂ ਕੰਮ ਕਰ ਰਿਹਾ ਸੀ, ਨੀਅਰਲੀ 19 ਸਾਲ ਪਲੱਸ। ਪਿਛਲੇ ਥਰਸਡੇ ਉਹਨਾਂ ਨੇ ਮੇਰਾ ਜਿਹੜਾ ਲਾਇਸੈਂਸ ਆ ਉਹ ਕੈਂਸਲ ਕੀਤਾ ਜੀ। ਜਿਹੜਾ ਉਹਨਾਂ ਨੇ ਉਹਦੇ ਤੇ ਮੇਰੇ ਤੇ ਇਲਜ਼ਾਮ ਲਾਏ ਨੇ ਉਹ ਇਹ ਲਾਏ ਨੇ ਕਿ ਮੈਂ 38 ਫਾਈਲਾਂ ਪਾਈਆਂ 4 ਸਾਲ ਦੇ ਵਿੱਚ ਵਿੱਚ, ਜਿਨ੍ਹਾਂ ਵਿੱਚ 30 ਫਾਈਲਾਂ ਸੀਗੀਆਂ ਪ੍ਰੋਟੈਕਸ਼ਨ ਵੀਜ਼ੇ ਦੀਆਂ ਤੇ 8 ਫਾਈਲਾਂ ਸੀਗੀਆਂ ਟੂਰਿਸਟ ਵੀਜ਼ੇ ਦੀਆਂ, ਜਿਨ੍ਹਾਂ ਵਿੱਚ ਉਹਨਾਂ ਨੂੰ ਲੱਗਦਾ ਕਿ ਫਾਈਲਾਂ ਜਿਹੜੀਆਂ ਵਾ ਸਾਡੇ ਆਫਿਸ ਦੇ IP ਤੋਂ ਪਈਆਂ ਵਾ, ਤੇ ਉਹਦੇ ਵਿੱਚ ਮੈਂ ਆਪਣਾ ਨਾਮ ਨਹੀਂ ਪਾਇਆ ਕਿ ਮੈਂ ਐਜ਼ ਏ ਮਾਈਗ੍ਰੇਸ਼ਨ ਏਜੰਟ ਉਹਨੂੰ ਰੀਪ੍ਰਜੈਂਟ ਕਰ ਰਿਹਾ ਕਿ ਨਹੀਂ ਕਰ ਰਿਹਾ। ਸੋ ਇਹ ਉਹਨਾਂ ਨੂੰ ਲੱਗਦਾ ਕਿ ਡਿਸਓਨੈਸਟੀ ਹੈਗੀ ਡਿਪਾਰਟਮੈਂਟ ਦੇ ਨਾਲ, ਤੇ ਮੈਂ ਉਹਨਾਂ ਨੂੰ ਝੂਠ ਬੋਲਿਆ ਵਾ, ਇਸ ਕਰਕੇ ਉਹਨਾਂ ਨੇ ਮੇਰੇ ਤੇ 5 ਸਾਲ ਦਾ ਜਿਹੜਾ ਬੈਨ ਲਾਇਆ, ਮੇਰਾ ਨੰਬਰ ਉਹਨਾਂ ਨੇ ਕੈਂਸਲ ਕੀਤਾ ਜੀ 5 ਸਾਲ ਵਾਸਤੇ
ਜੀ। ਤੇ ਜਿਹੜੀ ਰਿਪੋਰਟ ਹੈ ਉਹਦੇ ਵਿੱਚ ਜਿਵੇਂ ਤੁਸੀਂ ਐਕਨੋਲੇਜ ਕੀਤਾ ਕਿ ਘੱਟੋ ਘੱਟ 8 ਮਾਮਲਿਆਂ ਵਿੱਚ ਤੁਸੀਂ ਐਲਾਨ ਕਰਨ ਵਿੱਚ ਅਸਫਲ ਰਹੇ ਆਪਣਾ ਨਾਮ, ਹੈ ਨਾ, ਜਿਵੇਂ ਕਿ ਤੁਸੀਂ ਹੁਣ ਦੱਸਿਆ ਵੀ ਹੈ।
ਮੈਂ ਦੱਸਿਆ ਕਿ ਜਿੱਦਾਂ 30 ਫਾਈਲਾਂ ਸੀਗੀਆਂ ਪ੍ਰੋਟੈਕਸ਼ਨ ਵੀਜ਼ੇ ਦੀਆਂ, 8 ਫਾਈਲਾਂ ਸੀਗੀਆਂ ਟੂਰਿਸਟ ਜਾਂ ਵਿਜ਼ਟਰ ਵੀਜ਼ੇ ਨੂੰ ਆਪਾਂ ਕਹਿੰਦੇ ਹਾਂ, ਉਹਦੇ ਵਿੱਚ ਕਲੈਰੀਕਲ ਮਿਸਟੇਕ ਸੀਗੀ, ਪਰ ਉਹ ਵੀਜ਼ੇ ਜਿਹੜੇ ਹੈਗੇ ਆ ਉਹਨਾਂ 'ਚ ਕੋਈ ਵੀ ਗੜਬੜ ਨਹੀਂ ਸੀਗੀ। ਉਹ ਵੀਜ਼ੇ ਅਪਰੂਵ ਹੋਏ ਆ, ਉਹ ਬੰਦੇ ਸਟਿਲ ਕੰਟਰੀ 'ਚ ਆਉਂਦੇ ਜਾਂਦੇ ਰਹਿੰਦੇ ਆ, ਤੇ ਉਹਨਾਂ ਨੇ ਲਿਖ ਕੇ ਵੀ ਦਿੱਤਾ ਵਾ ਕਿ ਸਾਡੇ ਨਾਲ ਜੁਝਾਰ ਸਿੰਘ ਬਾਜਵਾ ਨੇ ਕੋਈ ਧੋਖਾ, ਠੱਗੀ, ਝੂਠ ਕੋਈ ਨਹੀਂ ਕੀਤੀ, ਔਰ ਉਹਨਾਂ ਨੇ ਬਕਾਇਦਾ ਹੀ ਜਿਹੜੇ ਡੈਕਲੇਰੇਸ਼ਨ ਦਿੱਤੀਆਂ ਵਾ
ਜੀ ਬਾਜਵਾ ਜੀ। ਪਰ ਜਦੋਂ ਓਮਾਰਾ ਨੇ ਆਪਣੀ ਸਕਰੂਟਨਾਈਜੇਸ਼ਨ, ਮੈਂ ਕਹੂੰਗੀ, ਕੀਤੀ ਸੀਗੀ, ਉਹਨਾਂ ਨੇ ਦੇਖਿਆ ਹੋਣਾ ਸਾਰਾ, ਇੱਕ ਪ੍ਰੋਪਰ ਵੇ ਹੁੰਦਾ ਤਫਤੀਸ਼ ਕਰਨ ਦਾ, ਤੇ ਪ੍ਰੋਸੀਜਰਸ ਫੋਲੋ ਕਰਨ ਤੋਂ ਬਾਅਦ ਹੀ ਰਿਜ਼ਲਟ ਦਿੱਤੇ ਜਾਂਦੇ ਨੇ, ਇਸ ਬਾਰੇ ਕੀ ਕਹੋਗੇ?
ਦੇਖੋ ਜੀ, ਪਹਿਲੀ ਜਿਹੜੀ ਚਿੱਠੀ ਇਹਨਾਂ ਦੀ ਆਈ ਆ ਉਹ ਆਈ ਆ ਨੀਅਰਲੀ 2.5 ਸਾਲ ਪਹਿਲਾਂ, ਅਸੀਂ ਪ੍ਰੋਪਰ ਇਹਨਾਂ ਨੂੰ ਆਨਸਰ ਉਹਦਾ ਭੇਜਿਆ ਵਾ, ਫਿਰ 1 ਸਾਲ ਬਾਅਦ ਇਹਨਾਂ ਨੇ ਸਾਨੂੰ ਦੁਬਾਰਾ ਚਿੱਠੀ ਭੇਜੀ ਆ, ਔਰ ਉਹਦੇ ਵਿੱਚ ਇਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਜਿਹੜੇ ਕ੍ਰੈਡਿਟ ਕਾਰਡ ਆ ਜਿਹੜੇ ਜਿੱਥੋਂ ਆਪਾਂ ਪੇਮੈਂਟ ਕਰਦੇ ਹਾਂ ਉਹ ਵੀ ਜਿਹੜੇ ਯੂਜ਼ ਕੀਤੇ ਆ ਉਹ ਜਾਲੀ ਨੇ, ਕਹਿਣ ਦਾ ਭਾਵ ਆ ਕਿ ਤੁਸੀਂ ਉਹ 'ਚ ਵੀ ਗੇਮ ਲਾਈ ਆ, ਉਹ 'ਚ ਵੀ ਬੇਈਮਾਨੀ ਕੀਤੀ ਆ। ਫਿਰ ਅਸੀਂ ਉਹਦਾ ਜਵਾਬ ਦਿੱਤਾ ਜੀ ਕਿ ਵਿਦ ਐਵੀਡੈਂਸ, ਤੇ ਫਿਰ ਉਹਨਾਂ ਨੇ ਆਖਰੀ ਜਾ ਕੇ ਸਾਡਾ ਜਿਹੜਾ ਆਪਣਾ ਹੈਗਾ ਵਾ ਨੰਬਰ ਕੈਂਸਲ ਕਰ ਦਿੱਤਾ। ਉਸ ਤੋਂ ਬਾਅਦ ਉਹਨਾਂ ਨੇ ਨਹੀਂ ਪੁੱਛਿਆ, ਅਸੀਂ ਉਹਨਾਂ ਨੂੰ ਇਹ ਵੀ ਗੱਲ ਕਹੀ ਸੀਗੀ ਕਿ ਦੇਖੋ ਤੁਸੀਂ ਮੇਰੀ ਇੰਟਰਵਿਊ ਲੈ ਲਓ, ਜਿਹੜੇ ਜਿਹਨਾਂ ਦੇ ਤੁਸੀਂ ਇਲਜ਼ਾਮ ਲਾ ਰਹੇ ਹੋ 38 ਬੰਦਿਆਂ ਤੇ, ਇਹ ਵੀ ਤੁਹਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਹੈ, ਇੰਟਰਵਿਊ ਦੇਣ ਨੂੰ ਤਿਆਰ ਆ, ਸਾਨੂੰ ਬੁਲਾ ਲਓ। ਉਹਨਾਂ ਨੇ ਸਾਨੂੰ ਨਹੀਂ ਬੁਲਾਇਆ, ਨਾ ਹੀ ਉਹਨਾਂ ਨੂੰ ਬੁਲਾਇਆ, ਤੇ ਉਹਨਾਂ ਨੇ ਜਿਹੜਾ ਵਾ 23 ਅਪ੍ਰੈਲ 2026 ਨੂੰ ਮੇਰਾ ਨੰਬਰ ਜਿਹੜਾ ਉਹ ਕੈਂਸਲ ਕਰ ਦਿੱਤਾ ਜੀ।
ਜੀ, ਤੇ ਜਿਵੇਂ ਤੁਸੀਂ ਕਲੈਰੀਕਲ ਮਿਸਟੇਕ ਦੀ ਗੱਲ ਕੀਤੀ ਹੁਣੇ, ਤੇ ਐਜ਼ ਅ ਬਿਜ਼ਨਸ ਓਨਰ ਕੌਣ ਆਨਸਰੇਬਲ ਹੈ?
ਦੇਖੋ, ਤੁਸੀਂ ਫੈਡਰਲ ਕੋਰਟ ਚਲੇ ਜਾਓ, ਉੱਥੇ ਨੀਅਰਲੀ 5 ਜਾਂ 10 ਕੰਪਿਊਟਰ ਲੱਗੇ ਆ ਜਿੱਥੇ ਬਹਿ ਕੇ ਤੁਸੀਂ ਆਪਣੀ ਫੈਡਰਲ ਕੋਰਟ ਦੀ ਐਪਲੀਕੇਸ਼ਨ ਭਰ ਸਕਦੇ ਹੋ। ਜਦੋਂ ਇਮੀਗ੍ਰੇਸ਼ਨ ਡਿਪਾਰਟਮੈਂਟ ਤੁਸੀਂ ਲੌਂਸਡੇਲ ਸਟਰੀਟ ਤੇ ਨੰਬਰ 2 ਲੌਂਸਡੇਲ ਸਟਰੀਟ ਤੇ ਜਾ ਕੇ ਫੇਸ ਟੂ ਫੇਸ ਮਿਲਦੇ ਹੁੰਦੇ ਸੀਗੇ, ਮੈਂ ਗੱਲ ਕਰ ਰਿਹਾ 2008, 9, 10, 11, 12 ਦੀ, ਜਦੋਂ ਕਿ ਅਸੀਂ ਜਾ ਕੇ ਕੇਸ ਅਫਸਰ ਦੇ ਸਾਹਮਣੇ ਬਹਿ ਕੇ ਆਪਣੇ ਵੀਜ਼ੇ ਅਪਰੂਵ ਕਰਵਾਉਂਦੇ ਸੀਗੇ, ਉਦੋਂ ਵੀ ਉੱਥੇ ਨੀਅਰਲੀ 10 ਕੰਪਿਊਟਰ ਲੱਗੇ ਸੀਗੇ ਜਿੱਥੇ ਜਾ ਕੇ ਤੁਸੀਂ ਆਪਣੀ ਐਪਲੀਕੇਸ਼ਨ ਭਰ ਸਕਦੇ ਸੀਗੇ, ਸਬਮਿਟ ਕਰ ਸਕਦੇ ਸੀਗੇ। ਤੇ ਹੁਣ ਵੀ ਤੁਸੀਂ ਕਈ ਆਫਿਸ ਜਾਓ ਜਿੱਥੇ ਬਕਾਇਦਾ ਸਰਵਿਸ ਮਿਲੀ ਹੁੰਦੀ ਆ ਕਿ ਤੁਸੀਂ ਉੱਥੇ ਕੰਪਿਊਟਰ ਲੱਗੇ ਹੁੰਦੇ ਆ, ਤੇ ਉੱਥੇ ਜਾ ਕੇ ਤੁਸੀਂ ਐਪਲੀਕੇਸ਼ਨ ਭਰ ਸਕਦੇ ਹੋ। ਹੁਣ ਸਾਡੇ ਆਫਿਸ ਵਿੱਚ ਨੀਅਰਲੀ ਮੇਰੇ ਖਿਆਲ ਅਰਾਊਂਡ 40 ਕੰਪਿਊਟਰ ਹੈਗੇ ਆ, ਤੇ ਅਸੀਂ ਉਸ ਚੋਂ ਕੁਛ ਕੰਪਿਊਟਰ ਜਿਹੜੇ ਹੈਗੇ ਆ ਉਹ ਰੱਖੇ ਆ ਕਿ ਉੱਥੇ ਆ ਕੇ ਤੁਸੀਂ ਆਪਣਾ ਫਾਰਮ ਭਰ ਸਕਦੇ ਹੋ, ਫਾਈਲ ਭਰ ਸਕਦੇ ਹੋ, ਜਾਂ ਤੁਸੀਂ ਹੋਰ ਕੋਈ ਆਪਣਾ ਕੋਈ ਹੋਰ ਵੀ ਚੀਜ਼ ਕਰਨੀ ਤੁਸੀਂ ਫਾਰਮ ਵਗੈਰਾ ਆਪਣਾ ਪ੍ਰੋਪਰ ਭਰ ਸਕਦੇ ਹੋ। ਤੇ ਮੈਨੂੰ ਨਹੀਂ ਸਮਝ ਲੱਗੀ ਕਿ ਜਦੋਂ ਅਸੀਂ ਆਪਣੇ ਬਿਜ਼ਨਸ ਦੇ ਬੈਨੀਫਿਟ ਵਾਸਤੇ ਉੱਥੇ ਵਾਈਫਾਈ ਦਿੰਦੇ ਆ, ਉੱਥੇ ਕੰਪਿਊਟਰ ਲਾਏ ਹੋਏ ਆ, ਤੇ ਉਹਦਾ ਕਲਾਇੰਟ ਆ ਉਹਨੇ ਉੱਥੇ ਆ ਕੇ ਕ੍ਰਿਮੀਨਲ ਐਕਟੀਵਿਟੀ ਤਾਂ ਕੀਤੀ ਨਹੀਂ, ਉਹਨੇ ਵਿਚਾਰੇ ਨੇ ਆਪਣੀ ਫਾਈਲ ਭਰੀ ਆ, ਕਿਉਂਕਿ ਨੈਚੁਰਲ ਗੱਲ ਆ ਕਿ ਮੈਂ ਪ੍ਰੋਟੈਕਸ਼ਨ ਵੀਜ਼ੇ ਜਿਹੜੇ ਉਹ ਨਹੀਂ ਪਾਣਾ ਚਾਹੁੰਦਾ, ਮੈਨੂੰ ਉਹ ਨਹੀਂ ਸਹੀ ਲੱਗਦਾ, ਬਿਕੋਜ਼ ਉਹਨਾਂ ਦੇ ਸਕਸੈਸ ਹੋਣ ਦੇ ਚਾਂਸਿਸ ਬਹੁਤ ਘੱਟ ਹੁੰਦੇ ਆ।
ਜੀ
ਜਿੱਦਾਂ ਕਿ ਐਗਜ਼ਾਮਪਲ ਆ ਕਿ ਨੀਅਰਲੀ 6 ਮਹੀਨੇ ਵਿੱਚ 30,000 ਜਿਹੜੇ ਆ ਪ੍ਰੋਟੈਕਸ਼ਨ ਵੀਜ਼ੇ ਪਏ, ਸਿਰਫ 3% ਪ੍ਰੋਟੈਕਸ਼ਨ ਵੀਜ਼ੇ ਜਿਹੜੇ ਏਜੰਟਾਂ ਨੇ ਆਪਣੇ ਨਾਂ ਤੇ ਪਾਏ, ਬਾਕੀ ਸਾਰੇ ਜਿਹੜੇ ਆ ਕਲਾਇੰਟਾਂ ਨੇ ਖੁਦ ਪਾਏ। ਸਿਰਫ ਜਿਹੜੀ ਸਕਸੈਸ ਰੇਟ ਆ ਪ੍ਰੋਟੈਕਸ਼ਨ ਵੀਜ਼ੇ ਦੀ ਅਪਰੂਵ ਹੋਣ ਦੀ ਉਹ ਸਿਰਫ 1% ਆ, ਤੇ ਤੁਸੀਂ ਆਪਣੇ ਨਾਮ ਥੋੜੀ ਖਰਾਬ ਕਰੋਗੇ ਇਦਾਂ ਦੀ ਫਾਈਲ ਲੈ ਕੇ ਜਿਹ 'ਚ ਵੀਜ਼ੇ ਅਪਰੂਵ ਰਿਫਿਊਜ਼ ਹੀ ਹੋਣੇ ਆ ਜੀ, ਕਿਉਂਕਿ ਸਾਡੀ ਸਕਸੈਸ ਰੇਟ ਜਿਹੜੀ ਹੈਗੀ ਆ, ਭਾਵੇਂ ਉਹ ਸਟੂਡੈਂਟ ਵੀਜ਼ਾ ਵਾ, ਭਾਵੇਂ ਉਹ ਟੂਰਿਸਟ ਵੀਜ਼ਾ ਵਾ, ਭਾਵੇਂ PR ਆ, ਭਾਵੇਂ ਸਪਾਊਸ ਵੀਜ਼ਾ ਵਾ, ਅਸੀਂ ਉਹਨਾਂ ਸਬ ਕਲਾਸਿਸ ਵੱਲ ਜ਼ਿਆਦਾ ਧਿਆਨ ਦਿੰਦੇ ਹਾਂ ਜਿਹ 'ਚ ਸਾਡੀ ਸਕਸੈਸ ਰੇਟ 90% ਤੋਂ ਜ਼ਿਆਦਾ ਹੋਵੇ, ਤਾਂ ਕਿ ਕਲਾਇੰਟ ਵੀ ਖੁਸ਼ ਹੋਵੇ, ਸਾਨੂੰ ਪੈਸੇ ਵੀ ਮਿਲਣ, ਸਾਡੀ ਰੈਪੂਟੇਸ਼ਨ ਵੀ ਖਰਾਬ ਨਾ ਹੋਵੇ। ਹਾਂਜੀ, ਕੀ ਆ ਪਿਛਲੇ ਕਹਿ ਲਓ ਕਿ 2-2.5 ਸਾਲ ਤੋਂ ਇੱਕ ਨਿਕਸਨ ਰਿਪੋਰਟ ਆਈ ਸੀਗੀ, ਉਸ ਤੋਂ ਬਾਅਦ ਗਵਰਨਮੈਂਟ ਨੇ ਕਾਫੀ ਵੱਡੀ ਫੰਡਿੰਗ ਨੀਅਰਲੀ $50 ਮਿਲੀਅਨ ਪਲੱਸ ਮਾਰਾ ਨੂੰ ਐਲੋਕੇਟ ਕੀਤੇ, ਤੇ ਇਹਨਾਂ ਨੂੰ ਕਿਹਾ ਕਿ ਤੁਸੀਂ ਜਿਹੜਾ ਆਪਣੀ ਛਾਨਬੀਨ ਵਧਾਓ, ਤੇ ਉਹਦੇ ਰਿਜ਼ਲਟ ਹੁਣ ਆਉਣੇ ਸ਼ੁਰੂ ਹੋਏ ਆ। ਜਿੱਦਾਂ ਇਸ ਸਾਲ ਦੇ ਵਿੱਚ ਮੇਰੇ ਖਿਆਲ 5 ਜਾਂ 6 ਏਜੰਟਾਂ ਦੇ ਨੰਬਰ ਕੈਂਸਲ ਹੋਏ ਆ, ਸਸਪੈਂਡ ਹੋਏ ਆ, ਤੇ ਅਗਲੇ 5-6 ਮਹੀਨੇ ਦੇ ਵਿੱਚ ਤੁਹਾਨੂੰ ਹੋਰ ਵੀ ਬਹੁਤ ਸਾਰੇ ਨੰਬਰ ਦੇਖਣ ਨੂੰ ਮਿਲਣਗੇ ਜਿਹੜੇ ਕੈਂਸਲ ਹੋਣਗੇ ਜਾਂ ਸਸਪੈਂਡ ਹੋਣਗੇ, ਬਿਕੋਜ਼ ਇਸ ਟਾਈਮ ਉਹ ਪੂਰੇ ਐਕਸ਼ਨ ਵਿੱਚ ਹੈਗੇ ਆ। ਇਹ ਉਹਨਾਂ ਦਾ ਟੀਚਾ ਵਾ ਕਿ ਜਿਹੜੇ ਲੋਕ ਜਿੱਦਾਂ ਪ੍ਰੋਟੈਕਸ਼ਨ ਵੀਜ਼ਾ ਪਾਉਂਦੇ ਆ ਜਾਂ ਸਲਾਹ ਦਿੰਦੇ ਆ, ਅਸੀਂ ਉਹਨਾਂ ਨੂੰ ਰੋਕਣਾ ਵਾ। ਸੋ ਇਸ ਕਰਕੇ ਪਹਿਲਾਂ ਜੀ ਮੇਰੇ ਤੇ ਸੋਰੀ ਪਹਿਲਾਂ ਮੇਰੇ ਤੇ ਇੱਦਾਂ ਦਾ ਕੋਈ ਵੀ ਇਲਜ਼ਾਮ ਨਹੀਂ ਲੱਗਾ ਤੇ ਨਾ ਹੀ ਕੋਈ ਪ੍ਰੂਫ ਹੋਇਆ ਜੀ।
ਤੁਸੀਂ ਉਹਨਾਂ ਗਾਹਕਾਂ ਨੂੰ ਕੀ ਕਹੋਗੇ ਜੋ ਹੁਣ ਕਾਨੂੰਨੀ ਤੌਰ ਤੇ ਤੁਸੀਂ ਇਮੀਗ੍ਰੇਸ਼ਨ ਸਹਾਇਤਾ ਪ੍ਰਦਾਨ ਕਰਨ ਵਿੱਚ ਉਹਨਾਂ ਦੇ ਅਸਮਰਥ ਹੋ, ਉਹਨਾਂ ਦਾ ਹੁਣ ਡੰਗ ਸਾਰਨ ਲਈ ਤੁਸੀਂ ਕਿਹੜੇ ਕਦਮ ਚੱਕ ਰਹੇ ਹੋ?
ਦੇਖੋ ਜੀ, ਪਹਿਲਾਂ ਤੇ ਅਸੀਂ ਨੀਅਰਲੀ ਬਾਜਵਾ ਮਿਗ੍ਰੇਸ਼ਨ ਦੇ ਅੰਬਰੇਲਾ ਥੱਲੇ ਬਹੁਤ ਸਾਰੇ ਇੰਡੀਪੈਂਡੈਂਟ ਮਾਈਗ੍ਰੇਸ਼ਨ ਏਜੰਟਸ ਕੰਮ ਕਰਦੇ ਆ, ਨੀਅਰਲੀ 20 ਤੋਂ ਜ਼ਿਆਦਾ ਨੇ, ਤੇ ਅਸੀਂ ਸਾਰਿਆਂ ਨੇ ਮੀਟਿੰਗ ਕੀਤੀ ਸੀਗੀ, ਤੇ ਸਾਡੇ ਕੋਲ ਨੀਅਰਲੀ 14 ਦਿਨ ਹੈਗੇ ਆ ਆਪਣੇ ਕਲਾਇੰਟਸ ਦੀਆਂ ਜਿਹੜੀਆਂ ਉਹਨਾਂ ਨੂੰ ਦੱਸ ਕੇ, ਤੇ ਉਹਨਾਂ ਦੀ ਫਾਈਲਾਂ ਜਿਹੜੀਆਂ ਵਾ ਅਸੀਂ ਕਿਹਾ ਕਿ ਤੁਸੀਂ ਆਪਣੇ ਏਜੰਟ ਚੇਂਜ ਕਰ ਲਓ, ਮੈਂ ਤੁਹਾਨੂੰ ਹਜੇ ਲੀਗਲੀ ਰੀਪ੍ਰੈਜੈਂਟ ਨਹੀਂ ਕਰ ਸਕਦਾ, ਤੇ ਉਹਦਾ ਪ੍ਰੋਸੈਸ ਆ ਉਹ ਚੱਲ ਰਿਹਾ ਵਾ, ਤੇ ਕਲਾਇੰਟਸ ਬਹੁਤ ਸਪੋਰਟ ਕਰ ਰਹੇ ਆ। ਹਾਲਾਂਕਿ ਮਾਰਕੀਟ ਵਿੱਚ ਬਹੁਤ ਸਾਰੀਆਂ ਅਫਵਾਹਾਂ ਵੀ ਉੱਡ ਰਹੀਆਂ ਵਾ ਕਿ ਜਿਹੜਾ ਕੋਈ ਬਾਜਵਾ ਮਿਗ੍ਰੇਸ਼ਨ ਤੋਂ ਫਾਈਲ ਪੁਆਏਗਾ ਉਹਦੀ ਫਾਈਲ ਰਿਫਿਊਜ਼ ਹੋਏਗੀ, ਚੈਕਿੰਗ ਜ਼ਿਆਦਾ ਹੋਏਗੀ, ਪਰ ਉਹਦੇ ਬਾਵਜੂਦ ਵੀ ਜਿਹੜੇ ਭੈਣ ਭਰਾ ਸਾਨੂੰ ਜਾਣਦੇ ਆ ਪਿਛਲੇ 19 ਸਾਲ ਪਲੱਸ ਤੋਂ, ਉਹ ਸਾਡੇ ਤੇ ਵਿਸ਼ਵਾਸ ਜਿਹੜਾ ਉਹ ਜਤਾ ਰਹੇ ਨੇ, ਤੇ ਉਹ ਫਾਈਲਾਂ ਜਿਹੜੀਆਂ ਆਪਣੀਆਂ ਚੇਂਜ ਕਰ ਰਹੇ ਨੇ ਸਾਡੇ ਜਿਹੜੀ ਕੰਪਨੀ ਦੇ ਬਾਕੀ ਏਜੰਟਾਂ ਦੇ ਨਾਮ ਤੇ ਅਕੋਰਡਿੰਗ ਟੂ ਦੇਅਰ ਪ੍ਰੈਫਰੈਂਸ।
ਤੁਹਾਡੀ ਅੱਗੇ ਦੀ ਕੀ ਯੋਜਨਾ ਹੈ?
ਦੇਖੋ ਅਸੀਂ ਮੈਂ ਬਹੁਤ ਸਾਰੇ ਜਿਹੜੇ ਮਾਈਗ੍ਰੇਸ਼ਨ ਏਜੰਟ ਆ ਸਪੈਸ਼ਲੀ ਇੰਡੀਅਨਸ ਪਾਕਿਸਤਾਨੀ, ਉਹਨਾਂ ਨਾਲ ਮੈਂ ਗੱਲ ਕੀਤੀ ਆ, ਅਸੀਂ ਇੱਕ ਬਕਾਇਦਾ ਗਰੁੱਪ ਬਣਾਉਣ ਲੱਗੇ ਹਾਂ, ਕਿਉਂਕਿ ਨੈਚੁਰਲ ਗੱਲ ਆ ਕਿ ਅੱਜ ਸਾਡੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਵੀ ਹੋਏਗਾ, ਤੇ ਸਾਰੇ ਲੋਕ ਇਸ ਚੀਜ਼ ਨੂੰ ਲੈ ਕੇ ਪਰੇਸ਼ਾਨ ਆ, ਪਰ ਜਿਹੜੇ ਵੱਡੀ ਵੱਡੀਆਂ ਕੰਪਨੀਆਂ ਵਾ ਉਹਨਾਂ ਦੇ ਡਾਇਰੈਕਟਰਸ ਨਾਲ ਮੈਂ ਗੱਲ ਕੀਤੀ ਆ ਜਿਹੜੇ ਮਾਈਗ੍ਰੇਸ਼ਨ ਦਾ ਬਿਜ਼ਨਸ ਕਰ ਰਹੇ ਆ। ਸੋ ਇਹ ਥੋੜਾ ਜਿਹਾ ਆਪਾਂ ਬਹਿ ਕੇ ਇੱਕ ਪ੍ਰੋਪਰ ਪ੍ਰੋਟੋਕਾਲ ਬਣਾ ਰਹੇ ਹਾਂ ਕਿ ਆਪਾਂ ਕਿਸ ਤਰੀਕੇ ਨਾਲ ਮਾਰਨ ਨੂੰ ਸਮਝਾਈਏ ਕਿ ਤੁਸੀਂ ਕਿਸੇ ਨੂੰ ਇੱਕਦਮ ਇੱਡੀ ਵੱਡੀ ਪਨਿਸ਼ਮੈਂਟ ਨਹੀਂ ਦੇ ਸਕਦੇ। ਜੇ ਮੰਨ ਲਓ ਕਿਸੇ ਨੇ ਕੋਈ ਗਲਤੀ ਕੀਤੀ, ਉਹਨੂੰ ਪਹਿਲਾਂ ਕੌਸ਼ਨ ਕਰ ਦਿਓ, ਉਹਨੂੰ ਵਾਰਨਿੰਗ ਦੇ ਦਿਓ, ਉਹਨੂੰ ਸਸਪੈਂਡ ਕਰ ਦਿਓ, ਤੁਸੀਂ ਨੰਬਰ ਕੈਂਸਲ ਕਰਕੇ ਕਿਸੇ ਨੂੰ ਕਹਿ ਲਓ ਕਿ ਉਹਦੇ ਨੰਬਰ ਨੂੰ ਸਜਾਏ ਮੌਤ ਦੇ ਰਹੇ ਹੋ, ਇਹਦੇ ਨਾਲ ਲੋਕਾਂ ਦਾ ਕਿੰਨਾ ਨੁਕਸਾਨ ਹੁੰਦਾ ਵਾ। ਕਿਉਂਕਿ ਦੇਖੋ ਪਹਿਲਾਂ ਨੇਮ ਐਂਡ ਸ਼ੇਮ ਕਰਦੇ ਆ, ਪਰ ਸਿੱਧਾ ਥੋੜੀ ਬੰਦੇ ਨੂੰ ਮਾਰ ਦੇਣਗੇ, ਕਿਉਂਕਿ ਹੁਣ ਮੰਨ ਲਓ ਜੇ ਮੈਨੂੰ ਇਹ ਕੌਸ਼ਨ ਕਰ ਦੇ ਤੇ ਉਹਨਾਂ ਕੀ ਹੋਣਾ, ਇਸ ਚੀਜ਼ ਲੋਕਾਂ ਨੂੰ ਪਤਾ ਲੱਗ ਜਾਣਾ ਸੀ ਕਿ ਬੰਦਾ ਜਿਹੜਾ ਵਾ ਖਤਰਨਾਕ ਹੈ ਤੇ ਕੋਈ ਨਾ ਜਾਓ, ਪਰ ਕੈਂਸਲ ਕਰਕੇ ਤੇ ਚਲੋ ਤੁਸੀਂ ਖਤਰਨਾਕ ਤੇ ਮੈਨੂੰ ਘੋਸ਼ਿਤ ਕਰ ਦਿੱਤਾ, ਪਰ ਨਾਲ ਨਾਲ ਜਿਹੜੇ 3,000 ਪਲੱਸ ਮੇਰੇ ਕਲਾਇੰਟਸ ਆ ਜਿਹਨਾਂ ਨੇ ਮੇਰੇ ਕੋਲ ਫਾਈਲਾਂ ਪਵਾਈਆਂ, ਉਹਨਾਂ ਵਿਚਾਰਿਆਂ ਦਾ ਕਸੂਰ ਕੀ ਸੀਗਾ, ਇਹ ਮੈਂ ਇਹਨਾਂ ਨੂੰ ਸਮਝਾ ਨਹੀਂ ਪਾ ਰਿਹਾ ਵਿਚਾਰਿਆਂ ਨੂੰ।
ਜਿਹੜੇ ਹੁਣ ਤੁਸੀਂ 3,000 ਕਲਾਇੰਟਸ ਦੀ ਗੱਲ ਕਰ ਰਹੇ ਹੋ, ਤੇ ਫਿਰ ਹੁਣ ਉਹਨਾਂ ਦਾ ਕੀ ਕੰਸਰਨ ਹੋਣਾ ਚਾਹੀਦਾ ਉਹਨਾਂ ਦੀਆਂ ਐਪਲੀਕੇਸ਼ਨਸ ਤੇ?
ਦੇਖੋ ਅਸੀਂ ਉਹਨਾਂ ਨੂੰ ਬਕਾਇਦਾ ਮਿਲ ਰਿਹਾ ਮੈਂ, ਤੇ ਅਸੀਂ ਉਹਨਾਂ ਨੂੰ ਮਿਲ ਕੇ ਸਮਝਾ ਰਹੇ ਹਾਂ, ਫਿਰ ਉਸ ਤੋਂ ਬਾਅਦ ਉਹਨਾਂ ਨੂੰ ਚੁਆਇਸ ਦੇ ਰਹੇ ਹਾਂ, ਆਪਸ਼ਨ ਦੇ ਰਹੇ ਹਾਂ, ਤੇ ਉਹ ਵਿਚਾਰੇ ਆਪਣਾ ਹੋਰ ਏਜੰਟਾਂ ਦੇ ਨਾਮ ਤੇ ਆਪਣੀ ਫਾਈਲਾਂ ਕਰਵਾ ਰਹੇ, ਜਿਹੜੇ ਸਾਡੀ ਕੰਪਨੀ ਵਿੱਚ ਨੀਅਰਲੀ 20+ ਮਾਈਗ੍ਰੇਸ਼ਨ ਏਜੰਟ ਹੈਗੇ ਆ। ਸੋ ਉਹ ਤੇ ਹੁਣ ਨੈਚੁਰਲ ਗੱਲ ਆ ਕਿ ਇਸ ਟਾਈਮ ਤੁਹਾਨੂੰ ਪਤਾ ਕਿ ਜਦੋਂ ਸੋਸ਼ਲ ਮੀਡੀਆ ਜਿੱਦਾਂ ਦੀਆਂ ਗੱਲਾਂ ਆ ਜਾਣ, ਜਾਂ ਜਿਹੜਾ ਅੱਜ ਕੱਲ੍ਹ ਸਾਰੇ ਪਾਸੇ ਗੱਲਾਂ ਘੁੰਮਦੀਆਂ ਪਈਆਂ ਵਾ ਸਾਡੇ ਬਾਰੇ, ਚੰਗੀਆਂ ਮਾੜੀਆਂ, ਤੇ ਆਮ ਬੰਦਾ ਤਾਂ ਵਿਚਾਰਾ ਘਬਰਾ ਹੀ ਜਾਂਦਾ ਨਾ ਕਿ ਮੇਰੀ ਫਾਈਲ ਦਾ ਕੋਈ ਨੁਕਸਾਨ ਨਾ ਹੋ ਜਾਏ ਨਾ ਕਰਕੇ। ਸੋ ਇਹ ਤੇ ਇੱਕ ਨੈਚੁਰਲ ਆ, ਪਰ ਹਾਂ ਉਹਨਾਂ ਦੀ ਫਾਈਲਾਂ ਚੇਂਜ ਹੋ ਰਹੀਆਂ ਹੌਲੀ ਹੌਲੀ ਹੋਰ ਲੋਕਾਂ ਦੇ ਨਾਮ ਤੇ ਜੀ।
ਤੇ ਜਿਹੜੀ ਤੁਹਾਡੀ ਕੰਪਨੀ ਹੈ ਜਿਸ 'ਚ ਤੁਸੀਂ ਦੱਸ ਰਹੇ ਹੋ ਕਿ 20 ਰਜਿਸਟਰਡ ਏਜੰਟ ਤੁਹਾਡੇ ਨਾਲ ਕੰਮ ਕਰਦੇ ਨੇ, ਹੁਣ ਉਸ ਅੰਬ੍ਰੇਲਾ ਨੇਮ ਦੇ ਅੰਡਰ ਉਸ ਕਾਰੋਬਾਰ ਵਿੱਚ ਤੁਹਾਡੀ ਕੀ ਭੂਮਿਕਾ ਹੋਵੇਗੀ?
ਸਾਡੀ ਭੂਮਿਕਾ ਹੁਣ ਹਜੇ ਕੋਈ ਨਹੀਂ ਹੋਏਗੀ ਜੀ, ਅਸੀਂ ਉਹ ਟੋਟਲੀ ਆਪਣਾ ਨਾਮ ਵਿਡਰਾ ਕਰ ਲਿਆ, ਕਿਉਂਕਿ ਜਿੱਦਾਂ ਕਿ ਉਹਨਾਂ ਨੇ ਕਿਹਾ ਕਿ ਆਈ ਐਮ ਨਾਟ ਫਿਟ ਐਂਡ ਪ੍ਰੋਪਰ ਪਰਸਨ ਟੂ ਪ੍ਰੋਵਾਈਡ ਇਮੀਗ੍ਰੇਸ਼ਨ ਸਿਸਟਮ। ਸੋ ਮੈਂ ਜਿਹੜਾ ਮਾਈਗ੍ਰੇਸ਼ਨ ਵਿੱਚ ਕਿਸੇ ਪ੍ਰਕਾਰ ਦਾ ਵੀ ਆਪਣਾ ਨਾਮ ਨਹੀਂ ਰੱਖਣਾ, ਕਿਉਂਕਿ ਉਹਦੇ ਨਾਲ ਕਾਨੂੰਨੀ ਤੌਰ ਤੇ ਮੈਂ ਗਲਤ ਹਾਂ। ਸੋ ਮੈਂ ਉੱਥੇ ਆਪਣਾ ਟੋਟਲੀ ਨਾਮ ਜਿਹੜਾ ਉਹ ਕਢਾ ਲਿਆ ਜੀ। ਦੇਖੋ ਇੱਕ ਨਾ ਜਿਹੜਾ ਜਿਹੜੀ ਇਹਨਾਂ ਨੇ ਕਿਹਾ 30 ਪ੍ਰੋਟੈਕਸ਼ਨ ਵੀਜ਼ੇ ਦੀਆਂ ਫਾਈਲਾਂ, ਇਹਦੇ ਚੋਂ ਇੱਕ ਇਨਸਾਨ ਕੱਲ ਆਫਿਸ ਆ ਕੇ ਇੱਕ ਛੋਟੀ ਜਿਹੀ ਇੰਟਰਵਿਊ ਦੇਣ ਲੱਗਾ ਕਿ ਉਹਦੇ ਮਦਰ ਫਾਦਰ ਜਿਨ੍ਹਾਂ ਦੀ ਏਜ ਨੀਅਰਲੀ 70+ ਈਅਰਸ ਆ, ਉਹਨਾਂ ਨੂੰ ਇੰਡੀਆ ਵਿੱਚ ਕੋਈ ਧਮਕੀ ਆਉਂਦੀ ਆ ਤੇ ਉਹਨਾਂ ਨੂੰ ਫਟਾਫਟ ਆਸਟ੍ਰੇਲੀਆ ਵਿਜ਼ਟਰ ਵੀਜ਼ੇ ਤੇ ਬੁਲਾਇਆ ਉਹਨੇ ਨੀਅਰਲੀ ਅੱਜ ਤੋਂ 5 ਸਾਲ ਪਹਿਲਾਂ, ਤੇ ਆ ਕੇ ਅਲੱਗ ਅਲੱਗ ਏਜੰਟਾਂ ਨੂੰ ਮਿਲਿਆ, ਮੈਨੂੰ ਵੀ ਮਿਲਿਆ ਉਹ, ਤੇ ਉਹਨੇ ਅਲੱਗ ਅਲੱਗ ਵੀਜ਼ਿਆਂ ਦੀ ਗੱਲਬਾਤ ਕੀਤੀ, ਤੇ ਉਸ ਤੋਂ ਬਾਅਦ ਉਹਨੇ ਸਾਡੇ ਆਫਿਸ ਚੋਂ ਹੀ ਜਿਹੜਾ ਪ੍ਰੋਟੈਕਸ਼ਨ ਵੀਜ਼ਾ ਵਾਈਫਾਈ ਜਿੱਦਾਂ ਕਹਿੰਦੇ ਉੱਥੋਂ ਪਾਇਆ, ਤੇ ਉਹ ਜਦੋਂ ਉਹਨੂੰ ਪਤਾ ਲੱਗਾ ਉਹ ਸਪੈਸ਼ਲੀ ਮੈਨੂੰ ਮਿਲਣ ਆਇਆ, ਕਹਿੰਦਾ ਭਾਜੀ ਮੇਰੇ ਕਰਕੇ ਤੁਹਾਨੂੰ ਇੰਨਾ ਜ਼ਿਆਦਾ ਨੁਕਸਾਨ ਝੱਲਣਾ ਪਿਆ, ਤੁਹਾਡੀ ਇੰਨੀ ਬਦਨਾਮੀ ਹੋ ਰਹੀ, ਤੁਹਾਡਾ ਨੰਬਰ ਕੈਂਸਲ ਹੋਇਆ, ਕਹਿੰਦਾ ਮੈਂ ਜੇ ਇੰਟਰਵਿਊ ਜਾ ਕੇ ਦਊਂਗਾ ਉਹਨਾਂ ਨੂੰ, ਮੈਂ ਡੈਕਲੇਸ਼ਨ ਵੀ ਦਿੱਤੀ ਪਰ ਹੁਣ ਮੈਂ ਤੁਹਾਡੇ ਨਾਲ ਚੱਲੂਗਾ, ਕਹਿੰਦਾ। ਸੋ ਟੈਕਨੀਕਲੀ ਬਹੁਤ ਸਾਰੇ ਲੋਕ ਜਿਹੜੇ ਕਹਿ ਲਓ ਕਿ ਵਿਚਾਰੇ ਜਿਨ੍ਹਾਂ ਦੀ ਮੈਂ ਹੈਲਪ ਕੀਤੀ ਆ, ਓਵਰਆਲ ਕਹਿ ਲਈਏ ਜਾਂ ਚੰਗੀ ਸਲਾਹ ਦਿੱਤੀ ਆ, ਉਹ ਸਾਡੇ ਨਾਲ ਖੜੇ ਆ, ਤੇ ਉਹਨੇ ਇੱਕ ਮੁਹਿੰਮ ਵੀ ਚਲਾਉਣੀ ਸਿਗਨੇਚਰ ਦੀ। ਸੋ ਟੈਕਨੀਕਲੀ ਮੈਂ ਇਹੀ ਗੱਲ ਕਹਾਂਗਾ, ਅਸੀਂ ਕਿਸੇ ਨੂੰ ਗਲਤ ਸਲਾਹ ਨਹੀਂ ਦਿੱਤੀ, ਕਿਸੇ ਦੇ ਪੈਸੇ ਨਹੀਂ ਮਾਰੇ, ਕਿਸੇ ਨੂੰ ਕੋਈ ਟ੍ਰਬਲ ਨਹੀਂ ਕੀਤੀ, ਕਿਉਂਕਿ 19 ਸਾਲ ਇਸ ਇੰਨੀ ਔਖੀ ਲਾਈਨ ਵਿੱਚ ਰਹਿਣਾ ਬਹੁਤ ਵੱਡੀ ਗੱਲ ਆ। ਸੋ ਅਸੀਂ ਬੜੇ ਮਾਣ ਨਾਲ ਜਿਹੜੇ ਆ ਇਸ ਲਾਈਨ ਵਿੱਚ ਆਪਣਾ ਕੰਮ ਕੀਤਾ, ਬਟ ਆਸਟ੍ਰੇਲੀਆ ਦੇ ਕਿਸੇ ਟਾਈਮ ਲਾਅ ਇਦਾਂ ਦੇ ਹੈਗੇ ਕਿ ਉਹ ਟੈਕਨੀਕਲ ਚੀਜ਼ਾਂ 'ਚ ਉਲਝਾ ਦਿੰਦੇ ਆ। ਸੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਅਸੀਂ ਇਸ 'ਚੋਂ ਬਾਹਰ ਨਿਕਲ ਕੇ ਆਈਏ, ਬਾਕੀ ਰੱਬ ਜਾਣਦਾ ਜੀ।
ਜੀ, ਤੇ ਤੁਹਾਡਾ ਕੋਈ ਅਪੀਲ ਕਰਨ ਦਾ ਜਾਂ ਕੋਈ ਚੁਣੌਤੀ ਦੇਣ ਦੀ ਯੋਜਨਾ ਹੈ?
ਸੋ ਨੈਚੁਰਲ ਗੱਲ ਆ ਕਿ ਅਸੀਂ ਕੋਰਟ ਵਿੱਚ ਜਿਹੜਾ ਵਾ ਛੇਤੀ ਜਾਣ ਦੀ ਪਲੈਨਿੰਗ ਕਰਦੇ ਪਏ ਹਾਂ, ਪਰ ਹਜੇ ਜਿਹੜੀ ਮੇਨ ਗੱਲ ਕੀ ਹੈਗੀ ਆ ਕਿ ਸੋਰੀ ਜਿਹੜੇ ਲੋਕਾਂ ਦੀ ਫਾਈਲਾਂ ਹੈਗੀਆਂ ਅਸੀਂ ਪਹਿਲਾਂ ਉਹਨਾਂ ਨੂੰ ਸੈੱਟ ਕਰ ਲਈਏ ਇਸ ਹਫਤੇ ਦੇ ਵਿੱਚ ਵਿੱਚ। ਸੋ ਨੈਕਸਟ ਵੀਕ ਤੋਂ ਮੈਨੂੰ ਲੱਗਦਾ ਕਿ ਅਸੀਂ ਦੂਜੇ ਪਾਸੇ ਹੋਵਾਂਗੇ ਜੀ।
ਜੀ ਬਾਜਵਾ ਜੀ, ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ ਤੁਹਾਡਾ ਜੀ, ਸਤਿ ਸ਼੍ਰੀ ਅਕਾਲ।
ਦੋਸਤੋ, ਨਾਲ ਹੀ ਦੱਸ ਦਈਏ ਕਿ ਉਮਾਰਾ ਵੱਲੋਂ SBS ਪੰਜਾਬੀ ਨਾਲ ਅਧਿਕਾਰਕ ਤੌਰ ਤੇ ਸਾਂਝੀ ਕੀਤੀ ਗਈ ਜਾਣਕਾਰੀ ਵਿੱਚ ਉਹਨਾਂ ਦੱਸਿਆ ਕਿ ਉਮਾਰਾ ਉਦੋਂ ਅਨੁਸ਼ਾਸਨੀ ਕਾਰਵਾਈ ਕਰਦਾ ਹੈ ਜਿੱਥੇ ਇਸ ਨੂੰ ਪਤਾ ਲੱਗਦਾ ਹੈ ਕਿ ਕਿਸੇ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਜਾਂ ਸਾਬਕਾ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਨੇ ਆਚਾਰ ਸੰਹਿਤਾ ਦੀ ਉਲੰਘਣਾ ਕੀਤੀ ਹੈ ਜਾਂ ਫਿਰ ਉਹ ਇਮੀਗ੍ਰੇਸ਼ਨ ਸਹਾਇਤਾ ਪ੍ਰਦਾਨ ਕਰਨ ਲਈ ਯੋਗ ਨਹੀਂ ਹੈ। ਉਮਾਰਾ ਕੋਲ ਰਜਿਸਟਰਡ ਮਾਈਗ੍ਰੇਸ਼ਨ ਏਜੰਟਾਂ ਨੂੰ ਚੇਤਾਵਨੀ ਦੇਣ, ਉਹਨਾਂ ਦੀ ਰਜਿਸਟ੍ਰੇਸ਼ਨ ਨੂੰ ਮੁਅੱਤਲ ਕਰਨ ਜਾਂ ਰੱਦ ਕਰਨ ਜਾਂ ਸਾਬਕਾ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਨੂੰ ਦੁਬਾਰਾ ਰਜਿਸਟਰ ਕਰਨ ਤੋਂ ਰੋਕਣ ਦੀਆਂ ਸ਼ਕਤੀਆਂ ਹਨ। ਤੇ ਆਸਟ੍ਰੇਲੀਆ ਵਿੱਚ ਸਿਰਫ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਜਾਂ ਆਸਟ੍ਰੇਲੀਆਈ ਕਾਨੂੰਨੀ ਪ੍ਰੈਕਟੀਸ਼ਨਰ ਹੀ ਕਾਨੂੰਨੀ ਤੌਰ ਤੇ ਇਮੀਗ੍ਰੇਸ਼ਨ ਸਹਾਇਤਾ ਦੇ ਸਕਦਾ ਹੈ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ।
You with SBS Radio. ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।